ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੰਡਾਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਦੇਹ ਸ਼ਿਵਾ ਬਰ ਮੋਹੇ ਹੈ ਸ਼ੁਭ ਕਰਮਣ ਤੇ ਕਬੂ ਨਾ ਟਰੋ ਨਾ ਟਰੋ ਅਰਸੋ ਜਬ ਜਾਏ ਲਰੋ ਨਿਸ਼ਚੈ ਕਰੇ ਆਪਣੀ ਜੀਤ ਕਰੋ ਅਰ ਸਿੱਖ ਹੋ ਆਪਣੇ ਹੀ ਮਨ ਕਾ ਇਹ ਲਾਲਚ ਹਾਂ ਗੁਣ ਤਾਂ ਉਚਰਾਂ ਜਬ ਆਵ ਕੀਆ ਦਿਨ ਦਾਨ ਬਣੇ ਜਬ ਆਵ ਕੀਆ ਦਿਨ ਦਾਨ ਬਣੇ ਅਤ ਹੀਰਣ ਮੈਂ ਤਬ ਜੂਝ ਮਰਾਂ ਕੋਈ ਮਰਦੀ ਅਗਮੜਾ ਕਹੇ ਉਸ ਨੂੰ ਕੋਈ ਮਰਦੀ ਅਗਮੜਾ ਕਹੇ ਉਸ ਨੂੰ ਚੜ੍ਹਦੀ ਕਲਾ ਦਾ ਕੋਈ ਅਵਤਾਰ ਕਹਿੰਦਾ ਬਾਜਾਂ ਵਾਲੜਾ ਕੋਈ ਪੁਕਾਰਦਾ ਬਾਜਾਂ ਵਾਲੜਾ ਕੋਈ ਪੁਕਾਰਦਾ ਏ ਕੋਈ ਨੀਲੇ ਦਾ ਸ਼ਾਇਸ ਵਾਰ ਕਹਿੰਦਾ ਕੋਈ ਆਖਦਾ ਤੇਗਦਾ ਧਨੀ ਉਸ ਨੂੰ ਕੋਈ ਆਖਦਾ ਤੇਗਦਾ ਧਨੀ ਉਸ ਨੂੰ ਦੁਸ਼ਟ ਦਮਨ ਕੋਈ ਸਿਪਾ ਸਲਾਰ ਕਹਿੰਦਾ ਦਾਤਾ ਅੰਮ੍ਰਿਤ ਦਾ ਜਾਟਕਾ ਕਹੇ ਕੋਈ ਦਾਤਾ ਅੰਮ੍ਰਿਤ ਦਾ ਜਾਟਕਾ ਕਹੇ ਕੋਈ ਸਰਬੰਸਦਾਨੀ ਸਾਰਾ ਸੰਸਾਰ ਕਹਿੰਦਾ ਸਾਰਾ ਜਗ ਵੇਖ ਲਿਆ ਮਿਲਿਆ ਨਾ ਤੇਰੇ ਵਰਗਾ ਸਾਰਾ ਜਗ ਵੇਖ ਲਿਆ ਮਿਲਿਆ ਨਾ ਤੇਰੇ ਵਰਗਾ
ਸਾਰਾ ਜਗ ਵੇਖ ਲਿਆ ਮਿਲਿਆ ਨਾ ਤੇਰੇ ਵਰਗਾ ਸਾਰਾ ਜਗ ਵੇਖ ਲਿਆ ਮਿਲਿਆ ਨਾ ਤੇਰੇ ਵਰਗਾ
ਸਾਰਾ ਜਗ ਵੇਖ ਲਿਆ ਮਿਲਿਆ ਨਾ ਤੇਰੇ ਵਰਗਾ ਸਾਰਾ ਜਗ ਵੇਖ ਲਿਆ ਮਿਲਿਆ ਨਾ ਤੇਰੇ ਵਰਗਾ
ਸਾਰਾ ਜਗ ਵੇਖ ਲਿਆ ਮਿਲਿਆ ਨਾ ਤੇਰੇ ਵਰਗਾ ਸਾਰਾ ਜਗ ਵੇਖ ਲਿਆ ਮਿਲਿਆ ਨਾ ਤੇਰੇ ਵਰਗਾ
ਮਿਲਿਆ ਨਾ ਤੇਰੇ ਵਰਗਾ ਮਿਲਿਆ ਨਾ ਤੇਰੇ ਵਰਗਾ ਮਿਲਿਆ ਨਾ ਤੇਰੇ ਵਰਗਾ ਮਿਲਿਆ ਨਾ ਤੇਰੇ ਵਰਗਾ
ਮਿਲਿਆ ਨਾ ਤੇਰੇ ਵਰਗਾ ਮਿਲਿਆ ਨਾ ਤੇਰੇ ਵਰਗਾ ਮਿਲਿਆ ਨਾ ਤੇਰੇ ਵਰਗਾ ਮਿਲਿਆ ਨਾ ਤੇਰੇ ਵਰਗਾ
ਮਿਲਿਆ ਨਾ ਤੇਰੇ ਵਰਗਾ ਮਿਲਿਆ ਨਾ ਤੇਰੇ ਵਰਗਾ ਮਿਲਿਆ ਨਾ ਤੇਰੇ ਵਰਗਾ ਮਿਲਿਆ ਨਾ ਤੇਰੇ ਵਰਗਾ
ਮਿਲਿਆ ਨਾ ਤੇਰੇ ਵਰਗਾ ਮਿਲਿਆ ਨਾ ਤੇਰੇ ਵਰਗਾ ਮਿਲਿਆ ਨਾ ਤੇਰੇ ਵਰਗਾ ਮਿਲਿਆ ਨਾ ਤੇਰੇ ਵਰਗਾ
ਸਾਰਾ ਜਗ ਵੇਖ ਲਿਆ ਮਿਲਿਆ ਨਾ ਤੇਰੇ ਵਰਗਾ ਸਾਰਾ ਜਗ ਵੇਖ ਲਿਆ ਮਿਲਿਆ ਨਾ ਤੇਰੇ ਵਰਗਾ
ਸਾਰਾ ਜਗ ਵੇਖ ਲਿਆ ਮਿਲਿਆ ਨਾ ਤੇਰੇ ਵਰਗਾ ਸਾਰਾ ਜਗ ਵੇਖ ਲਿਆ
ਮਿਲਿਆ ਨਾ ਤੇਰੇ ਵਰਗਾ
ਪਰਮ ਸਤਿਕਾਰ ਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਬਹੁਤ ਹੀ ਸੁਹਾਵਣਾ ਸਮਾਂ ਹੈ ਜੋ ਕਿ ਸਰਬੱਤ ਸਤ ਸੰਗਤ ਬੜੇ ਹੀ ਪਿਆਰ ਸਹਿਤ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦਾ ਆਨੰਦ ਮਾਣ ਰਹੇ ਹੋ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦੋ ਜਹਾਨ ਦੇ ਵਾਲੀ ਤਿਨਾਂ ਦੇ ਪਰਉਪਕਾਰਾਂ ਨੂੰ ਯਾਦ ਕਰਨ ਵਾਸਤੇ ਅੱਜ ਮਾਘੀ ਦਾ ਦਿਹਾੜਾ ਹੈ, ਸੰਗਰਾਂਦ ਦਾ ਦਿਹਾੜਾ ਸੰਗਤਾਂ ਦੇ ਵੱਲੋਂ ਬੜੇ ਪਿਆਰ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ। ਸੋਦਾਸਾਂ ਤੋਂ ਪਹਿਲਾਂ ਆਪ ਜੀ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਤਿਨਾਂ ਦੇ ਜਥੇ ਪਾਸੋਂ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦੇ ਸ਼ਬਦ ਕੀਰਤਨ ਬੜੇ ਹੀ ਪਿਆਰ ਸਤ ਸਰਵਣ ਕਰ ਰਹੇ ਸੀ। ਉਪਰੰਤ ਗੁਰੂ ਕੇ ਇਤਿਹਾਸ ਸਰਵਣ ਕਰਨ ਵਾਸਤੇ ਸੰਗਤ ਦੇ ਰੂਪ ਦੇ ਵਿੱਚ ਜੁੜ ਕਰਕੇ ਬੈਠੇ ਹੋ ਸਾਧ ਸੰਗਤ ਜੀ, ਜੋ ਅੱਜ ਦਾ ਦਿਹਾੜਾ ਹੈ ਇਹ ਸਿੱਖ ਪੰਥ ਦੇ ਵਿੱਚ ਉਹ ਦਿਹਾੜਾ ਮੰਨਿਆ ਜਾਂਦਾ ਜਦੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਟੁੱਟੀ ਗੰਢੀ, ਉਹ ਗੁਰੂ ਕੇ ਪਿਆਰ ਵਾਲੇ ਸਿੱਖ ਜਿਹੜੇ ਭੁੱਖ ਦੇ ਦੁੱਖੋਂ ਤੰਗ ਆਣ ਕੇ ਸਤਿਗੁਰਾਂ ਨੂੰ ਬਦਾਵਾ ਲਿਖ ਕੇ ਦੇ ਗਏ। ਸਤਿਗੁਰੂ ਮਹਾਰਾਜ ਜੀ ਨੂੰ ਬਦਾਵਾ ਲਿਖਿਆ ਕਿਉਂ? ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਤਖਤਾਂ ਤੇ ਬਿਰਾਜਮਾਨ ਸਨ, ਔਰੰਗਜ਼ੇਬ ਬਾਦਸ਼ਾਹ ਸਿੱਖ ਕੌਮ ਦਾ ਧਨ ਗੁਰੂ ਕਲਗੀਧਰ ਪਾਤਸ਼ਾਹ ਦਾ ਕੱਟੜ ਵੈਰੀ ਬਣ ਗਿਆ। ਇੰਜ ਕਹਿ ਲਓ ਬਾਈ ਧਾਰ ਦੇ ਪਹਾੜੀ ਰਾਜਿਆਂ ਦੇ ਚਿੱਠੀਆਂ ਦੇ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸੇ ਪੰਥ ਦੀ ਸਿਰਜਣਾ ਕੀਤੀ। ਬਾਈ ਧਾਰ ਦੇ ਪਹਾੜੀ ਰਾਜਿਆਂ ਦੇ ਦਿਲ ਕੰਬ ਗਏ। ਉਹ ਮਨਾ ਕਿਤੇ ਗੁਰੂ ਗੋਬਿੰਦ ਸਿੰਘ ਆਪਣੀ ਫੌਜ ਲੈ ਕੇ ਸਾਡੇ ਬਾਈ ਧਾਰ ਦੇ ਪਹਾੜੀ ਰਾਜਿਆਂ ਦਾ ਰਾਜ ਭਾਗ ਹੋ ਕੇ ਕਿਤੇ ਆਪਣੇ ਰਾਜ ਵਿੱਚ ਨਾ ਮਿਲਾ ਲੈਂਦਾ ਹੋਵੇ। ਬਾਈ ਧਾਰ ਦੇ ਪਹਾੜੀ ਰਾਜਿਆਂ ਨੇ ਔਰੰਗਜ਼ੇਬ ਬਾਦਸ਼ਾਹ ਨੂੰ ਚਿੱਠੀਆਂ ਲਿਖੀਆਂ ਕਿ ਆ ਗੁਰੂ ਤੇਗ ਬਹਾਦਰ ਸਾਹਿਬ ਦਾ ਪੁੱਤਰ ਗੋਬਿੰਦ ਰਾਏ ਜਿਹਦੇ ਪਿਤਾ ਨੂੰ ਤੁਸਾਂ ਨੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਕਤਲ ਕੀਤਾ ਹੈ, ਜਿਹਦਿਆਂ ਸਿੱਖਾਂ ਨੂੰ ਤੁਸਾਂ ਨੇ ਆਰਿਆਂ ਵਿੱਚ ਚੀਰ ਕੇ ਦੋ ਫਾੜ ਕੀਤਾ ਹੈ, ਜਿਹਦਿਆਂ ਸਿੱਖਾਂ ਨੂੰ ਰੂਹ ਵਿੱਚ ਬੰਨ ਕੇ ਅੱਗ ਲਾ ਕੇ ਸਾੜਿਆ ਹੈ, ਜਿਹਦਿਆਂ ਸਿੱਖਾਂ ਨੂੰ ਦੇਗਾਂ ਵਿੱਚ ਉਬਾਲੇ ਦੇ ਕੇ ਕਾੜ ਕਾੜ ਕੇ ਸ਼ਹੀਦ ਕੀਤਾ ਹੈ, ਉਸ ਗੁਰੂ ਤੇਗ ਬਹਾਦਰ ਸਾਹਿਬ ਦਾ ਪੁੱਤਰ ਹੈ ਗੋਬਿੰਦ ਰਾਏ ਜਿਹਨੇ ਨੀਵੀਆਂ ਨੀਵੀਆਂ ਜਾਤਾਂ ਇਕੱਠੀਆਂ ਕਰਕੇ ਉਹਨਾਂ ਨੂੰ ਆਬੇ ਹਯਾਤ ਪਿਲਾ ਕੇ ਖਾਲਸਾ ਫੌਜ ਤਿਆਰ ਕਰੀ ਬੈਠਾ। ਉਹ ਕਹਿੰਦਾ ਮੈਂ ਔਰੰਗਜ਼ੇਬ ਬਾਦਸ਼ਾਹ ਨੂੰ ਜਾਨੋਂ ਮਾਰ ਕੇ ਆਪਣੇ ਪਿਤਾ ਦਾ ਆਪਣੇ ਸਿੱਖਾਂ ਦਾ ਬਦਲਾ ਲੈਣਾ। ਔਰੰਗਜ਼ੇਬ ਬਾਦਸ਼ਾਹ ਨੇ ਬਾਈ ਧਾਰ ਦੇ ਪਹਾੜੀ ਰਾਜਿਆਂ ਦੇ ਨਾਲ ਮਿਲ ਕੇ ਆਨੰਦਾਂ ਦੀ ਪੁਰੀ ਤੇ ਹੱਲਾ ਵੀ ਕੀਤਾ, ਪਰ ਸਾਧ ਸੰਗਤ ਜੀ ਗੁਰੂ ਕੇ ਖਾਲਸੇ ਦੀ ਜਿੱਤ ਹੁੰਦੀ ਰਹੀ। ਜਦੋਂ ਲੰਬੇਰਾ ਘੇਰਾ ਪੈਣ ਨੂੰ ਸਮਾਂ ਹੋ ਗਿਆ, ਤਕਰੀਬਨ 8 ਮਹੀਨੇ ਦਾ ਸਮਾਂ ਹੋ ਗਿਆ ਆਨੰਦਾਂ ਦੀ ਪੁਰੀ ਨੂੰ ਘੇਰਾ ਪਾ ਕੇ ਬੈਠਿਆ ਹੋਇਆ, ਇਤਿਹਾਸਕਾਰ ਲਿਖਦੇ ਨੇ ਬਾਹਰੋਂ ਅੰਨ ਪਾਣੀ ਜਾਣਾ ਬੰਦ ਹੋ ਗਿਆ, ਨਾ ਕੋਈ ਅੰਦਰੋਂ ਬਾਹਰ ਜਾ ਸਕਦਾ ਹੈ ਤੇ ਸਾਧ ਸੰਗਤ ਜੀ ਨਾ ਕੋਈ ਬਾਹਰੋਂ ਅੰਦਰ ਜਾ ਸਕਦੇ ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਲਾਲ ਦੁਸ਼ਮਣ ਦੇ ਨਾਲ ਵੈਰੀ ਨਾਲ ਜੂਝਦੇ ਰਹੇ। ਇੱਧਰ ਔਰੰਗਜ਼ੇਬ ਬਾਦਸ਼ਾਹ ਨੇ ਕੁਰਾਨ ਦੀਆਂ ਕਸਮਾਂ ਖਾਧੀਆਂ, ਸਤਿਗੁਰੂ ਜੀ ਇੱਕ ਵਾਰ ਇਸ ਆਨੰਦਾਂ ਦੀ ਪੁਰੀ ਨੂੰ ਖਾਲੀ ਕਰ ਦਿਓ, ਅਸੀਂ ਵਾਅਦਾ ਕਰਦੇ ਹਾਂ ਤੁਹਾਨੂੰ ਬਾਹਰ ਜਾਣ ਦਾ ਰਸਤਾ ਦਿੱਤਾ ਜਾਵੇਗਾ। ਕਹਿੰਦੇ ਹਨ ਔਰੰਗਜ਼ੇਬ ਬਾਦਸ਼ਾਹ ਦੀਆਂ ਚਿੱਠੀਆਂ ਸਤਿਗੁਰਾਂ ਦੇ ਕੋਲ ਪਹੁੰਚੀਆਂ। ਔਰੰਗਜ਼ੇਬ ਨੇ ਚਿੱਠੀ ਵਿੱਚ ਲਿਖਿਆ, ਸਤਿਗੁਰੂ ਜੀ ਜੇ ਮੈਂ ਆਪਣੀ ਜ਼ੁਬਾਨ ਤੋਂ ਮੁਕਰਾਂ ਮੇਰੀ ਭਾਵੇਂ ਤੁਸੀਂ ਜਾਨ ਕੱਢ ਦੇਣੀ, ਮੈਂ ਕੁਰਾਨ ਦਾ ਮੁਸਲਮਾਨੀ ਧਰਮ ਦਾ ਪੱਕਾ ਹਾਂ, ਸ਼ਰ੍ਹਾਂ ਦੇ ਵਿੱਚ ਪੱਕਾ ਹਾਂ, ਮੈਂ ਆਪਣੇ ਧਰਮ ਦੀ ਕਸਮ ਖਾ ਕੇ ਗੱਲ ਕਹਿਣਾ ਕਿ ਮੈਂ ਤੁਹਾਨੂੰ ਬਾਹਰ ਜਾਣ ਦਾ ਰਸਤਾ ਦੇਵਾਂਗਾ, ਕੋਈ ਮੇਰਾ ਜਰਨੈਲ ਤੁਹਾਡੇ ਤੇ ਹੱਲਾ ਨਹੀਂ ਕਰੇਗਾ। ਸਾਧ ਸੰਗਤ ਜੀ ਔਰੰਗਜ਼ੇਬ ਬਾਦਸ਼ਾਹ ਨੇ ਕਸਮਾਂ ਖਾਧੀਆਂ, ਬਾਈ ਧਾਰ ਦੇ ਪਹਾੜੀ ਰਾਜਿਆਂ ਨੇ ਆਟੇ ਦੀਆਂ ਗਊਆਂ ਬਣਾ ਕੇ ਕਸਮਾਂ ਖਾਧੀਆਂ। ਜੋ ਚਿੱਠੀਆਂ ਲਿਖੀਆਂ ਸੋ ਪਿਆਰ ਨਾਲ ਸਰਵਣ ਕਰਿਓ।
ਔਰੰਗਜ਼ੇਬ ਨੇ ਚਿੱਠੀ ਦੇ ਵਿੱਚ ਲਿਖਿਆ, ਔਰੰਗਜ਼ੇਬ ਨੇ ਚਿੱਠੀ ਦੇ ਵਿੱਚ ਲਿਖਿਆ, ਕਰ ਲਓ ਬੇਨਤੀ ਇੱਕ ਪ੍ਰਵਾਨ ਮੇਰੀ, ਉਹ ਮੇਰਾ ਦਿਲ ਚਾਹੁੰਦਾ ਸਾਰੇ ਅਮਨ ਹੋ ਜਾ, ਉਹ ਮੇਰਾ ਦਿਲ ਚਾਹੁੰਦਾ ਸਾਰੇ ਅਮਨ ਹੋ ਜਾ, ਮੰਨੋ ਅਰਜ਼ ਦੇ ਦਇਆਵਾਨ ਮੇਰੀ, ਉਹ ਖਾ ਕੇ ਕਸਮ ਕੁਰਾਨ ਦੀ ਸੱਚ ਬੋਲਾਂ, ਉਹ ਨਹੀਂ ਨੀਤ ਹੋਈ ਬੇਈਮਾਨ ਮੇਰੀ, ਉਹ ਥੋੜੀ ਦੇਰ ਲਈ ਛੱਡੋ ਆਨੰਦਪੁਰ ਨੂੰ, ਇਸ ਦੇ ਨਾਲ ਬਣ ਜਾਵੇਗੀ ਸ਼ਾਨ ਮੇਰੀ, ਉਹ ਫੇਰ ਪੂਰੀ ਆਨੰਦਾਂ ਦੀ ਸਾਂਭ ਲੈਣੀ, ਉਹ ਫੇਰ ਪੂਰੀ ਆਨੰਦਾਂ ਦੀ ਸਾਂਭ ਲੈਣੀ, ਮੁੜ ਕੇ ਫੇਰ ਨਾ ਹੋਵੇਗੀ ਹਾਨ ਮੇਰੀ, ਉਹ ਦੋਵਾਂ ਧਿਰਾਂ ਦਾ ਭਲਾ ਹੈ ਆਪ ਸਮਝੋ ਬੇਗਤੀ ਕਰਨਗੇ ਨਾ ਮੁਸਲਮਾਨ ਮੇਰੀ ਉਹ ਮੁਸਲਮਾਨ ਪੂਰਾ ਮੈਂ ਹਾਂ ਸ਼ਰ੍ਹਾਂ ਅੰਦਰ ਗੱਲ ਇੱਕ ਵੀ ਕਰੇ ਨੁਕਸਾਨ ਮੇਰੀ ਉਹ ਅਣਕੀ ਆਪਣੇ ਹੱਥਾਂ ਦੇ ਨਾਲ ਫੜ ਕੇ ਉਹ ਅਣਖੀ ਆਪਣੇ ਹੱਥਾਂ ਦੇ ਨਾਲ ਫੜ ਕੇ ਕੱਢ ਦੇਣੀ ਵਜੂਦ ਚੋਂ ਜਾਨ ਮੇਰੀ ਉਹ ਕੱਢ ਦੇਣੀ ਵਜੂਦ ਚੋਂ ਜਾਨ ਮੇਰੀ
ਔਰੰਗਜ਼ੇਬ ਬਾਦਸ਼ਾਹ ਨੇ ਚਿੱਠੀਆਂ ਲਿਖੀਆਂ ਇਹ ਚਿੱਠੀਆਂ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਕੋਲ ਪਹੁੰਚੀਆਂ ਗੁਰੂ ਕਲਗੀਧਰ ਪਾਤਸ਼ਾਹ ਜੀ ਆਪਣਿਆਂ ਸਿੰਘਾਂ ਨੂੰ ਕੋਲ ਬੁਲਾਇਆ ਦੁਸ਼ਮਣ ਦੀ ਜਿਹੜੀ ਨੀਤੀ ਹੈ ਦੁਸ਼ਮਣ ਦੀ ਜਿਹੜੀ ਖੋਟ ਹੈ ਦਿਲ ਦੀ ਉਹ ਸਤਿਗੁਰੂ ਜੀ ਸਮਝਾਉਂਦੇ ਨੇ ਖਾਲਸਾ ਜੀ ਇਹ ਜਿਹੜਾ ਦੁਸ਼ਮਣ ਹੈ ਇਹ ਸਾਡੇ ਕੋਲੋਂ ਆਨੰਦਾਂ ਦੀ ਪੁਰੀ ਨੂੰ ਖਾਲੀ ਕਰਾਉਣਾ ਚਾਹੁੰਦਾ ਜਦੋਂ ਉਸਾਂ ਨੇ ਆਨੰਦਾਂ ਦੀ ਪੁਰੀ ਨੂੰ ਛੱਡਿਆ ਇਹਨਾਂ ਨੇ ਆਪਣੇ ਕਸਮਾਂ ਵਾਅਦੇ ਭੁਲਾ ਕਰਕੇ ਫਿਰ ਸਾਡੇ ਤੇ ਹੱਲਾ ਬੋਲ ਦੇਣਾ ਹੈ ਸਿੰਘੋ ਦੁਸ਼ਮਣ ਦੀ ਚਾਲ ਵਿੱਚ ਨਾ ਆਇਓ ਗੁਰੂ ਕਲਗੀਧਰ ਪਾਤਸ਼ਾਹ ਜਿਵੇਂ ਸਿੰਘਾਂ ਨੂੰ ਦੁਸ਼ਮਣ ਦੀ ਚਾਲ ਤੋਂ ਜਾਣੂ ਕਰਾਉਂਦੇ ਨੇ ਸੋ ਪਿਆਰ ਨਾਲ ਸਰਵਣ ਕਰੋ ਜੀ
ਸਿੰਘਾਂ ਨੂੰ ਕੋਲ ਬੁਲਾਉਂਦੇ ਨੇ ਦਸ਼ਮੇਸ਼ ਪਿਤਾ ਦਸ਼ਮੇਸ਼ ਪਿਤਾ ਸਮਝਾਉਂਦੇ ਨੇ ਦੁਸ਼ਮਣ ਜੋ ਚਾਲ ਦੁਸ਼ਮਣ ਜੋ ਚਾਲ ਬੁਲਾਉਂਦੇ ਨੇ ਉਸ ਛਲ ਵਿੱਚ ਸਿੰਘ ਉਸ ਛਲ ਵਿੱਚ ਸਿੰਘ ਆਇਓ ਨਾ ਛੱਡ ਕੇ ਲਾ ਬਾਹਰ ਨੂੰ ਛੱਡ ਕੇ ਲਾ ਬਾਹਰ ਨੂੰ ਜਾਇਓ ਨਾ ਸਮਝਾਉਂਦੇ ਨੇ ਦੁਸ਼ਮਣ ਜੋ ਚਾਲ ਦੁਸ਼ਮਣ ਜੋ ਚਾਲ ਚਲਾਉਂਦੇ ਨੇ ਉਸ ਛਲ ਵਿੱਚ ਸਿੰਘ ਉਸ ਛਲ ਵਿੱਚ ਸਿੰਘ ਆਇਓ ਨਾ ਛੱਡ ਕੇ ਲਾ ਬਾਹਰ ਨੂੰ ਛੱਡ ਕੇ ਲਾ ਬਾਹਰ ਨੂੰ ਜਾਇਓ ਨਾ ਬਾਬਰ ਸ਼ੇਰ ਤੁਸੀਂ ਵੈਰੀ ਦੇ ਲਾ ਦਿਓ ਵੈਰੀ ਦੇ ਲਾ ਦਿਓ ਢੇਰ ਤੁਸੀਂ ਦੁਸ਼ਮਣ ਨੂੰ ਵੇਖ ਦੁਸ਼ਮਣ ਨੂੰ ਵੇਖ ਆਇਓ ਨਾ ਛੱਡ ਕੇ ਲਾ ਬਾਹਰ ਨੂੰ ਛੱਡ ਕੇ ਲਾ ਬਾਹਰ ਨੂੰ ਜਾਇਓ ਨਾ ਹੱਸ ਕੇ ਜਰ ਜਾਣਾ ਤੁਸੀਂ ਧਰਮਾਂ ਦੇ ਬਦਲੇ ਤੁਸੀਂ ਧਰਮਾਂ ਦੇ ਬਦਲੇ ਮਰ ਜਾਣਾ ਇਹ ਫਤਿਹ ਮੋਰਚਾ ਇਹ ਫਤਿਹ ਮੋਰਚਾ ਕਰ ਜਾਣਾ ਦੁੱਖ ਵੇਖ ਕੇ ਚੇਤ ਦੁੱਖ ਵੇਖ ਕੇ ਚੇਤ ਲਾਇਓ ਨਾ ਛੱਡ ਕੇ ਲਾ ਬਾਹਰ ਨੂੰ ਛੱਡ ਕੇ ਲਾ ਬਾਹਰ ਨੂੰ ਜਾਇਓ ਨਾ ਸਵਗਨ ਬਾਜਾਣਾ ਲੇਖੇ ਵਿੱਚ ਸੀਸ ਲੇਖੇ ਵਿੱਚ ਸੀਸ ਲਗਾ ਜਾਣਾ ਅੰਮ੍ਰਿਤ ਦਾ ਜੋਹਰ ਅੰਮ੍ਰਿਤ ਦਾ ਜੋਹਰ ਵਿਖਾ ਜਾਣਾ ਕਿਤੇ ਮਾਤ ਵੇਖ ਕਿਤੇ ਮਾਤ ਵੇਖ ਘਬਰਾਇਓ ਨਾ ਛੱਡ ਕੇ ਲਾ ਬਾਹਰ ਨੂੰ ਛੱਡ ਕੇ ਲਾ ਬਾਹਰ ਨੂੰ ਜਾਇਓ ਨਾ ਸਦਕਨ ਬਾਜਾਣਾ ਲੇਖੇ ਵਿੱਚ ਸੀਸ ਲੇਖੇ ਵਿੱਚ ਸੀਸ ਲਗਾ ਜਾਣਾ ਅੰਮ੍ਰਿਤ ਦਾ ਜੋਹਰ ਅੰਮ੍ਰਿਤ ਦਾ ਜੋਹਰ ਵਿਖਾ ਜਾਣਾ ਕਿਤੇ ਮਾਤ ਵੇਖ ਕਿਤੇ ਮਾਤ ਵੇਖ ਘਬਰਾਇਓ ਨਾ ਛੱਡ ਕੇ ਲਾ ਬਾਹਰ ਨੂੰ ਛੱਡ ਕੇ ਲਾ ਬਾਹਰ ਨੂੰ ਜਾਇਓ ਨਾ
ਕਹਿੰਦੇ ਹਨ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਦੁਸ਼ਮਣ ਦੀ ਨੀਤੀ ਆਪਣੇ ਗੁਰੂ ਕੇ ਖਾਲਸੇ ਨੂੰ ਦੱਸੀ ਖਾਲਸਾ ਦੀ ਇਹ ਦੁਸ਼ਮਣ ਦੀ ਚਾਲ ਹੈ ਇਹ ਸਾਡੇ ਕੋਲੋਂ ਆਨੰਦਾਂ ਦੀ ਪੁਰੀ ਨੂੰ ਖਾਲੀ ਕਰਾਉਣਾ ਚਾਹੁੰਦੇ ਨੇ ਦੁਸ਼ਮਣ ਦੇ ਕੋਲ ਹੋਰ ਚਾਲਾ ਨਹੀਂ ਇਹਨਾਂ ਦੀ ਚਾਲ ਵਿੱਚ ਨਾ ਆਇਓ ਤੇ ਸਾਧ ਸੰਗਤ ਜੀ ਜਿਹੜੇ ਤੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਨਾਲ ਸਤਿਗੁਰਾਂ ਦੇ ਬਚਨਾਂ ਤੇ ਭਰੋਸਾ ਕਰਨ ਵਾਲੇ ਸੀ ਉਹਨਾਂ ਨੇ ਸਤ ਬਚਨ ਕਿਹਾ ਪਰ ਕੁਝ ਇਹੋ ਜਿਹੇ ਵੀ ਸਿੰਘ ਸਨ ਜਿਹੜੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰਹਿੰਦੇ ਸੀ ਪਰ ਫਿਰ ਵੀ ਭੁੱਖ ਦੇ ਦੁੱਖੋਂ ਜਿਹੜੇ ਮਨ ਕੁਝ ਡਾਵਾਂਡੋਲ ਹੋ ਚੁੱਕੇ ਸਨ ਕਹਿੰਦੇ ਹਨ ਸਿੰਘਾਂ ਨੇ ਆਖਿਆ ਸਤਿਗੁਰੂ ਜੀ ਉਹ ਸਾਨੂੰ ਬਾਹਰ ਜਾਣ ਦਾ ਸਮਾਂ ਦੇ ਰਹੇ ਨੇ ਆਪਾਂ ਨੂੰ ਅਨੰਦਾਂ ਦੀ ਪੁਰੀ ਛੱਡ ਦੇਣੀ ਚਾਹੀਦੀ ਹੈ ਮੁਸਲਮਾਨ ਜਿਹੜਾ ਸ਼ਰ੍ਹਾਂ ਦੇ ਅੰਦਰ ਧਰਮ ਦੇ ਵਿੱਚ ਬੜਾ ਪੱਕਾ ਔਰੰਗਜ਼ੇਬ ਬਾਦਸ਼ਾਹ ਮੁਸਲਮਾਨ ਹੈ ਸਾਨੂੰ ਉਹਦੀ ਕਸਮ ਤੇ ਯਕੀਨ ਕਰ ਲੈਣਾ ਚਾਹੀਦਾ ਕਈ ਵਾਰ ਆਪਾਂ ਧਰਮੀ ਪਹਿਰਾਵੇ ਤੇ ਯਕੀਨ ਕਰ ਲੈਂਦੇ ਹਾਂ ਸਾਧ ਸੰਗਤਰੀ ਝੂਠੀਆਂ ਸਹੁਹਾਂ ਖਾਣ ਵਾਲੇ ਦੁਨੀਆਂ ਤੇ ਬਹੁਤ ਨੇ ਪਰ ਸਾਧ ਸੰਗਤਰੀ ਜਿਹੜੀ ਸਹੁੰ ਖਾਣੀ ਹੈ ਗੁਰਮਤ ਮਰਯਾਦਾ ਦੇ ਅਨੁਸਾਰ ਨਾ ਉਹ ਸੱਚੀ ਸਹੁੰ ਚਾਹੀਦੀ ਹੈ ਨਾ ਝੂਠੀ ਖਾਣੀ ਚਾਹੀਦੀ ਹੈ ਸਹੁੰ ਖਾਣ ਦੀ ਮਨਾਹੀ ਗੁਰੂ ਨਾਨਕ ਦੇ ਘਰ ਦੇ ਵਿੱਚ ਗੁਰਮਰਯਾਦਾ ਦੇ ਵਿੱਚ ਮਨਾਹੀ ਹੈ ਜਿਹੜੀ ਸਹੁੰ ਖਾਣੀ ਹੈ ਇੱਕ ਗਵਾਹੀ ਹੋਇਆ ਕਰਦੀ ਹੈ ਸਾਧ ਸੰਗਤਰੀ ਆਪ ਜੀ ਨੇ ਫਿਰੋਜ਼ਪੁਰ ਦੇ ਲਾਗੇ ਇੱਕ ਵਜ਼ੀਦਪੁਰ ਪਿੰਡ ਹੈ ਉਥੋਂ ਦਾ ਆਪ ਜੀ ਨੇ ਇਤਿਹਾਸ ਸੁਣਿਆ ਹੋਵੇਗਾ ਜਾਮਣੀ ਸਾਹਿਬ ਗੁਰੂ ਕਾ ਅਸਥਾਨ ਹੈ ਇੱਕ ਵਾਰ ਕਿਸੇ ਗੁਰੂ ਕੇ ਸਿੱਖ ਨੇ ਸਹੁੰ ਖਾ ਕਰਕੇ ਸਾਧ ਸੰਗਤਰੀ ਕਿਸੇ ਸਿੱਖ ਦੇ ਕੋਲੋਂ ਮਾਇਆ ਲੈ ਲਈ ਸਹੁੰ ਖਾ ਲਈ ਮੈਂ ਗੁਰੂ ਕਲਗੀਧਰ ਪਾਤਸ਼ਾਹ ਦੀ ਕਸਮ ਖਾ ਕੇ ਗੱਲ ਕਹਿੰਦਾ ਬਈ ਤੂੰ ਹੁਣ ਮੇਰਾ ਸਮਾਂ ਸਾਰ ਦੇ ਮੇਰਾ ਸਮਾਂ ਲੰਘਾ ਦੇ ਮੈਂ ਕਸਮ ਖਾ ਕੇ ਕਹਿੰਦਾ ਮੈਂ ਤੇਰਾ ਇਹ ਹਿਸਾਬ ਕਿਤਾਬ ਇਮਾਨਦਾਰੀ ਨਾਲ ਵਾਪਸ ਕਰ ਦਿਆਂਗਾ ਜਦੋਂ ਕਸਮ ਖਾ ਲਈ ਉਹ ਵੀ ਗੁਰੂ ਕਾ ਸਿੱਖ ਸੀ ਉਹਨੇ ਵੀ ਸਾਧ ਸੰਗਤਰੀ ਕਸਮ ਤੇ ਭਰੋਸਾ ਕੀਤਾ ਕਸਮ ਖਾਣੀ ਸਹੁੰ ਖਾਣੀ ਇੱਕ ਗਵਾਹੀ ਹੋਇਆ ਕਰਦੀ ਹੈ ਜਿਹਦੀ ਆਪਾਂ ਕਸਮ ਖਾਂਦੇ ਹਾਂ ਉਹਦੀ ਗਵਾਹੀ ਹੁੰਦੀ ਹੈ ਜੇ ਆਪਾਂ ਬੱਚੇ ਦੀ ਕਸਮ ਖਾ ਲੈਂਦੇ ਹਾਂ ਮੈਂ ਆਪਣੇ ਬੱਚੇ ਦੀ ਕਸਮ ਖਾ ਕੇ ਗੱਲ ਕਹਿੰਦਾ ਜੇ ਮੈਂ ਇਸ ਕਸਮ ਨੂੰ ਪੂਰਿਆਂ ਨਾ ਕਮਾਂ ਕਰਾਂ ਤੇ ਮੇਰਾ ਬੱਚਾ ਹੀ ਖੁੱਸ ਜਾਵੇ ਸਾਧ ਸੰਗਤਰੀ ਅਸਲ ਦੇ ਵਿੱਚ ਜਿਹੜੀ ਕਸਮ ਖਾਣੀ ਇੱਕ ਗਵਾਹੀ ਹੋਇਆ ਕਰਦੀ ਹੈ ਜਿੱਥੇ ਕੋਈ ਗਵਾਹੀ ਦੇਣ ਵਾਲਾ ਨਾ ਹੋਵੇ ਜਿੱਥੇ ਕੋਈ ਸੱਜਣ ਮਿੱਤਰ ਗਵਾਹੀ ਨਾ ਦੇਵੇ ਕੋਈ ਗਵਾਂਢੀ ਗਵਾਹੀ ਨਾ ਦੇਵੇ ਕੋਈ ਪਿੰਡ ਦਾ ਜਾਮਣੀ ਨਾ ਭਰੇ ਉੱਥੇ ਫਿਰ ਪਰਮਾਤਮਾ ਨੂੰ ਹਾਜ਼ਰ ਜਾਣ ਕੇ ਫਿਰ ਉਸ ਮਨੁੱਖ ਦੀ ਗਵਾਹੀ ਪਾਈ ਜਾਂਦੀ ਹੈ ਉਹਨੂੰ ਸਹੁੰ ਕਿਹਾ ਜਾਂਦਾ ਤੇ ਜਾਮਣੀ ਸਾਹਿਬ ਦਾ ਜਿਹੜਾ ਇਤਿਹਾਸ ਹੈ ਗੁਰੂ ਕੇ ਸਿੱਖ ਨੇ ਕਸਮ ਖਾ ਕੇ ਦੂਜੇ ਸਿੱਖ ਦੇ ਕੋਲੋਂ ਮਾਇਆ ਲੈ ਲਈ ਆਪਣੀ ਗਰਜ ਸਾਰ ਲਈ ਤੇ ਜਦੋਂ ਉਹਦੀ ਗਰਜ ਲੰਘ ਗਈ ਆਪਾਂ ਜਾਣਦੇ ਹਾਂ ਜਦੋਂ ਮਨੁੱਖ ਨੇ ਕਿਸੇ ਕੋਲੋਂ ਮਾਇਆ ਲੈਣੀ ਹੋਵੇ, ਜਦੋਂ ਕਿਸੇ ਦੇ ਕੋਲੋਂ ਗਰਜ ਲੈਣੀ ਹੋਵੇ, ਤੇ ਇਹਦਾ ਜਿਹੜਾ ਮੂੰਹ ਵੀ ਬੜਾ ਤਰਲਿਆਂ ਵਾਲਾ ਹੁੰਦਾ, ਤੇ ਇਹਦਾ ਹਿਰਦਾ ਵੀ ਬੜਾ ਨਿਮਰਤਾ ਭਰਿਆ ਹੁੰਦਾ, ਬੜੇ ਹੱਥ ਜੋੜਦਾ, ਬੜੇ ਤਰਲੇ ਕਰਦਾ, ਪਰ ਜਦੋਂ ਇਹਦਾ ਸਮਾਂ ਲੰਘ ਜਾਂਦਾ ਮਨੁੱਖ ਉਹੀ ਹੈ, ਫਿਰ ਅੱਖਾਂ ਵੀ ਦਿਖਾਲਣੀਆਂ ਸ਼ੁਰੂ ਕਰ ਦਿੰਦੇ। ਜਦੋਂ ਗੁਰੂ ਕੇ ਸਿੱਖ ਨੇ ਆਪਣੀ ਮਾਇਆ ਮੰਗੀ ਤੇ ਕਹਿੰਦੇ ਉਹ ਮੁੱਕਰ ਗਿਆ, ਕਹਿਣ ਲੱਗਾ ਕਿਹੜੀ ਮਾਇਆ, ਜਦੋਂ ਮਾਇਆ ਨਾ ਦਿੱਤੀ। ਉਹ ਦੋਵੇਂ ਗੁਰੂ ਕੇ ਸਿੱਖ ਚੜ੍ਹਾਈ ਕਰ ਗਏ। ਪਰਮੇਸ਼ਰ ਨੇ ਇਹੋ ਜਿਹਾ ਕੌਤਕ ਰਚਿਆ, ਇੱਕ ਸਿੱਖ ਜਿਹੜਾ ਜਿਹਨੇ ਮਾਇਆ ਦਿੱਤੀ ਸੀ ਉਹ ਬਾਤ ਦੇ ਰੂਪ ਦੇ ਵਿੱਚ ਪੈਦਾ ਹੋਇਆ, ਤੇ ਜਿਹਨੇ ਮਾਇਆ ਦੇਣੀ ਸੀ ਉਹ ਤਿੱਤਰ ਦੇ ਰੂਪ ਦੇ ਵਿੱਚ ਪੈਦਾ ਹੋਇਆ। ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਜਾਮਣੀ ਸਾਹਿਬ ਸਾਧ ਸੰਗਤ ਜੀ ਜਿੱਥੇ ਸਤਿਗੁਰਾਂ ਨੇ ਇੱਕ ਹੱਥ ਦੇ ਵਿੱਚ ਬਾਜ ਫੜਿਆ ਹੋਇਆ, ਇੱਕ ਹੱਥ ਦੇ ਵਿੱਚ ਤਿੱਤਰ ਫੜਿਆ ਹੋਇਆ, ਉਹ ਜਿਹੜਾ ਬਾਜ ਹੈ ਤਿੱਤਰ ਨੂੰ ਨੋਚ ਨੋਚ ਕੇ ਖਾ ਰਿਹਾ, ਜਦੋਂ ਉਹਨੂੰ ਨੋਚ ਨੋਚ ਕੇ ਖਾ ਰਿਹਾ ਤਿੱਤਰ ਬੜਾ ਤੜਫ ਰਿਹਾ। ਤੇ ਕਿਸੇ ਗੁਰੂ ਕੇ ਸਿੱਖ ਨੇ ਆਖਿਆ, ਸਤਿਗੁਰੂ ਜੀ ਜੇ ਬਾਜ ਨੂੰ ਇਹ ਮਾਸ ਤਿੱਤਰ ਦਾ ਖਵਾਉਣਾ ਹੀ ਹੈ ਤੇ ਇਹਨੂੰ ਮਾਰ ਕੇ ਖਵਾ ਦਿਓ, ਇਹ ਤਿੱਤਰ ਨੂੰ ਤੜਫਾ ਕਿਉਂ ਰਹੇ ਹੋ? ਸਤਿਗੁਰੂ ਜੀ ਇਹ ਤੜਫ ਰਿਹਾ ਹੈ, ਕਿਉਂ ਤੜਫਾ ਤੜਫਾ ਕੇ ਇਹਨੂੰ ਨੋਚ ਨੋਚ ਕੇ ਖਵਾ ਰਹੇ ਹੋ? ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਆਖਿਆ, ਭਾਈ ਸਿੱਖਾ ਇਹ ਦੋਵੇਂ ਮੇਰੇ ਸਿੱਖ ਰਹੇ ਨੇ, ਇਹਨੇ ਮੇਰੀ ਕਸਮ ਖਾ ਕੇ ਇਹਦੇ ਕੋਲੋਂ ਮਾਇਆ ਉਧਾਰ ਲਈ, ਪਰ ਜਦੋਂ ਆਪਣੇ ਸਮਾਂ ਆਉਣ ਤੇ ਇਹ ਮੁੱਕਰ ਗਿਆ। ਹੁਣ ਜਿਹੜੀ ਜਾਮਣੀ ਸੀ ਇਹਨੇ ਸਾਡੀ ਦਿੱਤੀ ਸੀ, ਮੈਂ ਗੁਰੂ ਕਲਗੀਧਰ ਪਾਤਸ਼ਾਹ ਦੀ ਕਸਮ ਖਾ ਕੇ ਕਹਿੰਦਾ, ਮੈਂ ਗੁਰੂ ਕਲਗੀਧਰ ਪਾਤਸ਼ਾਹ ਨੂੰ ਜਾਮਣ ਸਮਝ ਕੇ ਕਹਿੰਦਾ, ਮੈਂ ਤੇਰੀ ਮਾਇਆ ਮੋੜ ਦਿਆਂਗਾ। ਪਰ ਮੁੜ ਕੇ ਇਹਨੇ ਆਪਣਾ ਵਿਹਾਰ ਸਾਫ਼ ਨਾ ਰੱਖਿਆ ਤੇ ਇਸ ਗੁਰੂ ਦੇ ਦਸਾਂ ਨੋਹਾਂ ਦੀ ਕਿਰਤ ਕਮਾਈ ਸੀ। ਤੇ ਸਤਿਗੁਰੂ ਜੀ ਕਹਿੰਦੇ, ਉਹਦਾ ਹਿਸਾਬ ਕਿਤਾਬ ਹੁਣ ਅਸੀਂ ਨਿਬੇੜਦੇ ਹਾਂ। ਭਾਈ ਇਹਨੂੰ ਆਪਣਾ ਮਾਸ ਖਵਾ ਕੇ ਇਹ ਲੇਖਾ ਦੇ ਕਰਕੇ ਹੀ ਆਪਣਾ ਹਿਸਾਬ ਕਿਤਾਬ ਇਹਨੂੰ ਕਲੀਅਰ ਕਰਨਾ ਪਏਗਾ। ਸਾਧ ਸੰਗਤ ਦੀ ਕਸਮ ਇਹੋ ਜਿਹੀ ਹੁੰਦੀ ਹੈ, ਕਸਮ ਸਿੱਖ ਨੂੰ ਖਾਣੀ ਨਹੀਂ ਚਾਹੀਦੀ। ਤੇ ਸਾਧ ਸੰਗਤ ਜੀ ਅੱਜ ਕੱਲ ਉਸ ਜਗ੍ਹਾ ਤੇ ਗੁਰਦੁਆਰਾ ਜਾਮਣੀ ਸਾਹਿਬ ਹੈ, ਜਿਹੜੀਆਂ ਸੰਗਤਾਂ ਉਸ ਇਲਾਕੇ ਦੀਆਂ ਹੋਣਗੀਆਂ ਉਹ ਜਾਣਦੀਆਂ ਨੇ। ਆਮ ਕਰਕੇ ਗੁਰੂ ਕੇ ਪਿਆਰ ਵਾਲੀਆਂ ਸੰਗਤਾਂ ਨੇ ਵੀ ਗੁਰੂ ਕੇ ਅਸਥਾਨਾਂ ਦੇ ਦਰਸ਼ਨ ਕੀਤੇ ਹੋਣਗੇ। ਸਾਧ ਸੰਗਤ ਜੀ ਉੱਥੇ ਗੁਰਦੁਆਰਾ ਜਾਮਣੀ ਸਾਹਿਬ ਹੈ ਤੇ ਇਸ ਔਰੰਗਜ਼ੇਬ ਬਾਦਸ਼ਾਹ ਨੇ ਝੂਠੀਆਂ ਕਸਮਾਂ ਖਾਧੀਆਂ ਤੇ ਸਤਿਗੁਰੂ ਮਹਾਰਾਜ ਜੀ ਨੂੰ ਸਿੱਖ ਕਹਿਣ ਲੱਗੇ, ਸਤਿਗੁਰੂ ਜੀ ਔਰੰਗਜ਼ੇਬ ਬਾਦਸ਼ਾਹ ਆਪਣੇ ਧਰਮ ਦੇ ਵਿੱਚ ਪੂਰਾ ਹੈ ਤੇ ਆਪਾਂ ਨੂੰ ਇਹਦੀ ਕਸਮ ਤੇ ਯਕੀਨ ਕਰ ਲੈਣਾ ਚਾਹੀਦਾ। ਸਤਿਗੁਰੂ ਜੀ ਕਹਿਣ ਲੱਗੇ, ਇਹਨਾਂ ਦੀਆਂ ਕਸਮਾਂ ਤੇ ਯਕੀਨ ਨਾ ਕਰੋ। ਸਿੰਘਾਂ ਨੇ ਜਦੋਂ ਸਤਿਗੁਰਾਂ ਨੇ ਬਚਨ ਨਾ ਮੰਨਿਆ, ਸਿੰਘਾਂ ਨੇ ਜਾ ਕੇ ਮਾਤਾ ਗੁਦਰੀ ਨੂੰ ਇਹ ਗੱਲ ਕਹੀ, ਮਾਤਾ ਜੀ ਹੁਣ ਦੁਸ਼ਮਣ ਸਾਨੂੰ ਬਾਹਰ ਜਾਣ ਦਾ ਰਸਤਾ ਦਿੰਦਾ ਹੈ, ਆਪਾਂ ਨੂੰ ਆਨੰਦਾਂ ਦੀ ਪੁਰੀ ਛੱਡ ਦੇਣੀ ਚਾਹੀਦੀ ਹੈ। ਸਤਿਗੁਰੂ ਜੀ ਹੁਣ ਤੇ ਸਾਡਾ ਬਚਨ ਮੰਨਣ ਵਾਸਤੇ ਤਿਆਰ ਨਹੀਂ, ਪਰ ਜੇ ਤੁਸੀਂ ਸਮਝਾਵੋ ਤੁਹਾਡੇ ਬਚਨਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਇਨਕਾਰੀ ਨਹੀਂ ਆਉਣਗੇ। ਮਾਤਾ ਜੀ ਆ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦਾ ਹਾਲ ਤੇ ਵੇਖੋ, ਭੁੱਖ ਦੇ ਨਾਲ ਕਿਵੇਂ ਚਿਹਰੇ ਕਮਲਾਏ ਹੋਏ ਨੇ। ਮਾਤਾ ਜੀ ਇਹਨਾਂ ਬੱਚਿਆਂ ਤੇ ਦਇਆ ਕਰੋ, ਇਹਨਾਂ ਬੱਚਿਆਂ ਤੇ ਤਰਸ ਖਾਵੋ। ਸਾਡੇ ਸਾਰੇ ਘੋੜੇ ਚੜ੍ਹਾਈ ਕਰੀ ਜਾ ਰਹੇ ਨੇ, ਪ੍ਰਸਾਦੀ ਹਾਥੀ ਵਰਗੇ ਭੁੱਖ ਤੋਂ ਦੁੱਖੋਂ ਤੰਗ ਆਣ ਕੇ ਚੜ੍ਹਾਈ ਕਰ ਚੁੱਕੇ ਨੇ, ਸਾਰੇ ਕਿਲੇ ਵੈਰੀਆਂ ਨੇ ਸਾਂਭੇ ਹੋਏ ਨੇ, ਇੱਕ ਆਨੰਦਗੜ੍ਹ ਦਾ ਕਿਲਾ ਸਾਡੇ ਕੋਲ ਬਚਿਆ ਹੋਇਆ। ਜਿਵੇਂ ਸਿੰਘ ਜਾ ਕੇ ਮਾਤਾ ਗੁਜਰੀ ਨੂੰ ਕਹਿੰਦੇ ਨੇ, ਸੋ ਪਿਆਰ ਨਾਲ ਸਰਵਣ ਕਰੋ ਜੀ।
ਉਹ ਸਿੰਘ ਜਾਗਦਾ ਸੋ ਦੇਣੇ ਹਾਲ ਮਾਤਾ ਗੁਜਰੀ ਨੂੰ, ਸਿੰਘ ਜਾਗਦਾ ਸੋ ਦੇਣੇ ਹਾਲ ਮਾਤਾ ਗੁਜਰੀ ਨੂੰ, ਲਾਲ ਆਪਣੇ ਨੂੰ ਸਮਝਾ ਲੈ ਅੰਮੀਏ, ਨਿੱਕੇ ਨਿੱਕੇ ਲਾਲ ਭੁੱਖ ਤੋਂ ਬਚਾ ਲੈ ਅੰਮੀਏ, ਲਾਲ ਭੁੱਖ ਤੋਂ ਬਚਾ ਲੈ ਅੰਮੀਏ।
ਸਿੰਘ ਜਾ ਕੇ ਦਾਸ ਦੇਣੇ ਹਾਲ ਮਾਤਾ ਗੁਜਰੀ ਨੂੰ, ਸਿੰਘ ਜਾ ਕੇ ਦਾਸ ਦੇਣੇ ਹਾਲ ਮਾਤਾ ਗੁਜਰੀ ਨੂੰ, ਲਾਲ ਆਪਣੇ ਨੂੰ ਸਮਝਾ ਲੈ ਅੰਮੀਏ,
ਨਿੱਕੇ ਨਿੱਕੇ ਲਾਲ ਭੁੱਖ ਤੋਂ ਬਚਾ ਲੈ ਅੰਮੀਏ, ਨਿੱਕੇ ਨਿੱਕੇ ਲਾਲ ਭੁੱਖ ਤੋਂ ਬਚਾ ਲੈ ਅੰਮੀਏ। ਤੂੰ ਹਾਲ ਨੀ
ਵੇਖ ਜੋੜਾ ਵਾੜੇ ਫਤਿਹ ਸਿੰਘ ਦਾ ਤੂੰ ਹਾਲ ਨੀ
ਵੇਖ ਜੋੜਾ ਵਾੜੇ ਫਤਿਹ ਸਿੰਘ ਦਾ ਤੂੰ ਹਾਲ ਨੀ
ਵੇਖ ਜੋੜਾ ਵਾੜੇ ਫਤਿਹ ਸਿੰਘ ਦਾ ਤੂੰ ਹਾਲ ਨੀ ਮਾਤਾ ਗੁਜਰੀ ਨੂੰ ਸਿੰਘ ਜਾ ਕੇ ਦੱਸ ਦੇਨੇ ਹਾਲ ਮਾਤਾ ਗੁਜਰੀ ਨੂੰ ਲਾਲ ਆਪਣੇ ਨੂੰ ਸਮਝਾ ਲੈ ਅੰਮੀਏ ਨਿੱਕੇ ਨਿੱਕੇ ਲਾਲ ਪੁੱਖ ਤੁੰਬੇ ਚੱਲ ਅੰਮੀਏ ਨਿੱਕੇ ਨਿੱਕੇ ਲਾਲ ਪੁੱਖ ਤੋਂ ਚਾਲ
ਹਟਾ ਲੈ ਅੰਮੀਏ ਨਿੱਕੇ ਨਿੱਕੇ ਲਾਲ ਪੁੱਖ ਤੁੰਬ ਚੱਲ ਅੰਮੀਏ ਨਿੱਕੇ ਨਿੱਕੇ ਲਾਲ ਪੁੱਖ ਤੋਂ ਬਚਾ ਲੈ ਅੰਮੀਏ
ਸਿੰਘ ਜਾ ਕੇ ਦੱਸ ਦੇਨੇ ਹਾਲ ਮਾਤਾ ਗੁਜਰੀ ਨੂੰ ਸਿੰਘ ਜਾ ਕੇ ਦੱਸ ਦੇਨੇ ਹਾਲ ਮਾਤਾ ਗੁਜਰੀ ਨੂੰ ਲਾਲ ਆਪਣੇ ਨੂੰ ਸਮਝਾ ਲੈ ਅੰਮੀਏ ਨਿੱਕੇ ਨਿੱਕੇ ਲਾਲ ਪੁੱਖ ਤੁੰਬ ਚੱਲ ਅੰਮੀਏ
ਨਿੱਕੇ ਨਿੱਕੇ ਲਾਲ ਪੁੱਖ ਤੋਂ ਬਚਾ ਲੈ ਅੰਮੀਏ
ਨੀ
ਲੱਖਾਂ ਵਾਰੀ ਬੈਠੇ ਕੇ ਰੱਖ ਲੈ ਤਾਈ ਪਾਗੇ ਨੀ
ਲੱਖਾਂ ਵਾਰੀ ਬੈਠੇ ਕੇ ਰੱਖ ਲੈ ਤਾਈ ਪਾਗੇ ਨੀ
ਲੱਖਾਂ ਵਾਰੀ ਬੈਠੇ ਕੇ ਰੱਖ ਲੈ ਤਾਈ ਪਾਗੇ ਨੀ
ਪਾਕੇ ਨੀ
ਅਣਖੀ ਪੁੱਤ ਤੇਰਾ ਜੰਗ ਹੈ ਮਚਾਈ ਜਾਂਦਾ ਅਣਖੀ ਪੁੱਤ ਤੇਰਾ ਜੰਗ ਹੈ ਮਚਾਈ ਜਾਂਦਾ ਆਪ ਕਹਿ ਕੇ ਕੇਲਾ ਛੱਡਵਾ ਲੈ ਅੰਮੀਏ ਨਿੱਕੇ ਨਿੱਕੇ ਲਾਲ ਪੁੱਖ ਤੰਬ ਚਾਲੈ ਆਮੀਏ ਨਿੱਕੇ ਨਿੱਕੇ ਲਾਲ ਪੁੱਖ ਤੋਂ ਬਚਾ ਲੈ ਆਮੀਏ
ਸਿੰਘ ਜਾ ਕੇ ਦੱਸ ਦੇਣੇ ਹਾ ਮਾਤਾ ਗੁਜਰੀ ਨੂੰ ਸਿੰਘ ਜਾ ਕੇ ਦੱਸ ਦੇਣੇ ਹਾਲ ਮਾਤਾ ਗੁਜਰੀ ਨੂੰ
ਲਾਲ ਆਪਣੇ ਨੂੰ ਸਮਝਾ ਲੈ ਅੰਮੀਏ ਨਿੱਕੇ ਨਿੱਕੇ ਲਾਲ ਪੁੱਖ ਤੰਬ ਚਾਲੈ ਅੰਮੀਏ ਨਿੱਕੇ ਨਿੱਕੇ ਲਾਲ ਪੁੱਖ ਤੋਂ ਬਚਾ ਲੈ ਅੰਮੀਏ
ਕਹਿੰਦੇ ਹਨ ਸਿੰਘਾਂ ਨੇ ਜਾ ਕੇ ਮਾਤਾ ਗੁਜਰੀ ਨੂੰ ਬੇਨਤੀ ਕੀਤੀ ਮਾਤਾ ਜੀ ਅਸੀਂ ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਤਰਲੇ ਪਾ ਕੇ ਵੇਖ ਲਏ ਬੇਨਤੀਆਂ ਕਰਕੇ ਵੇਖ ਲਈਆਂ ਉਹ ਸਾਡਾ ਕਹਿਣਾ ਮੰਨਣ ਵਾਸਤੇ ਤਿਆਰ ਨਹੀਂ ਉਹ ਆਨੰਦਾਂ ਦੀ ਪੁਰੀ ਨੂੰ ਛੱਡਣ ਵਾਸਤੇ ਤਿਆਰ ਨਹੀਂ ਪਰ ਜੇ ਤੁਸੀਂ ਕਹੋ ਤੁਹਾਡਾ ਕਹਿਣਾ ਸਤਿਗੁਰੂ ਜੀ ਨਹੀਂ ਮੋੜਨਗੇ ਤੁਸੀਂ ਸਤਿਗੁਰੂ ਕਲਗੀਧਰ ਪਾਤਸ਼ਾਹ ਨੂੰ ਸਮਝਾਵੋ ਸਿੰਘਾਂ ਨੇ ਜਾ ਕੇ ਮਾਤਾ ਗੁਜਰੀ ਨੂੰ ਜਿਵੇਂ ਹਾਲ ਦੱਸਿਆ ਮਾਤਾ ਗੁਜਰੀ ਨੇ ਜੋ ਇਨਕਾਰ ਕੀਤਾ ਤੇ ਕਿਵੇਂ ਗੁਰੂ ਕੇ ਸਿੱਖ ਭੁੱਖ ਦੇ ਦੁੱਖੋਂ ਤੰਗ ਆਣ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਨੂੰ ਛੱਡ ਕੇ ਜਾਂਦੇ ਨੇ ਸੋ ਇਸ ਤੋਂ ਅਗਲੇ ਇਤਿਹਾਸ ਦਾਸ ਆਉਣ ਵਾਲੇ ਸਮੇਂ ਵਿੱਚ ਬੇਨਤੀ ਕਰਨਗੇ ਸਮਾਂ ਸਮਾਪਤ ਹੈ ਭੁੱਲਾਂ ਚੁੱਕਣ ਦੀਆਂ ਖਿਮਾਂ ਬਖਸ਼ਣੀਆਂ ਸਤਿਗੁਰਾਂ ਦੀਆਂ ਜਿਹੜੀਆਂ ਵਡਿਆਈਆਂ ਨੇ ਇਹ ਕਹਿਣੀ ਤੇ ਕਥਨੀ ਤੋਂ ਬਾਹਰ ਹਨ ਸਾਡੇ ਵਰਗੇ ਨਚੀਜ ਕੀ ਵਡਿਆਈ ਕਰ ਸਕਦੇ ਹਨ ਇਹ ਤੇ ਜਿੰਨੀ ਕੁ ਪਰਮੇਸ਼ਰ ਨੇ ਮਤਬੁੱਧ ਬਖਸ਼ੀ ਹੈ ਜਿਤਨੀ ਕੁ ਸੋਝੀ ਬਖਸ਼ੀ ਹੈ ਉਸ ਪਰਮਾਤਮਾ ਦੀ ਵਾਹਿਗੁਰੂ ਦੀ ਦਿੱਤੀ ਹੋਈ ਮਤ ਦੇ ਅਨੁਸਾਰ ਗੁਰੂ ਦਾ ਜਸ ਕਰਨ ਦਾ ਯਤਨ ਕਰਦੇ ਹਾਂ ਉਮੀਦ ਹੈ ਇਸ ਸੇਵਾ ਨੂੰ ਸਰਬੱਤ ਸਾਧ ਸੰਗਤ ਪ੍ਰਵਾਨ ਕਰੇਗੀ ਭੁੱਲਾਂ ਚੁੱਕਾਂ ਦੀਆਂ ਖਿਮਾਂ ਬਖਸ਼ਣੀਆਂ ਜੀ ਕੀਰਤਨ ਦੇ ਸਤਿਕਾਰ ਦੇ ਵਿੱਚ ਗੁਰੂ ਪਿਆਰਿਆਂ ਵੱਲੋਂ ਬੇਅੰਤ ਮਾਇਆ ਦੇ ਕੱਫੇ ਆਦਰ ਹੋਏ ਨੇ ਗਰੀਬ ਨਿਵਾਜ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਕਰੋ ਖੁਸ਼ੀਆਂ ਬਖਸ਼ਣ ਸੋ ਆਓ ਆਨੰਦ ਸਾਹਿਬ ਜੀ ਦੇ ਜਾਪ ਕਰਕੇ ਗੁਰੂ ਕੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਈਏ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਏਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ
ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ
ਸ਼ਬਦ ਤਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ
ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ
ਹੇ ਮਨ ਮੇਰਿਆ ਤੂੰ ਸਦਾ ਦੋ ਹਰ ਨਾਲੇ
ਹਰ ਨਾਲ ਰਹਾ ਤੂੰ ਮਨ ਮੇਰੇ ਦੁੱਖ ਸਭ ਵਸਾਰਣਾ
ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨਾ
ਸਪਨਾ ਗਲਾ ਸਮਰਾਥ ਸੁਆਮੀ ਸੁਖ ਮਨ ਸਾਰੇ
ਕਹੇ ਨਾਨਕ ਮਨ ਮੇਰੇ ਸਦਾ ਨੋ ਹਰ ਨਾਲੇ
ਸਾਚੇ ਸਾਹਿਬਾ ਕਿਆ ਨਹੀਂ ਕਰਤੇ
ਕਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ
ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਵਸਾਵੇ
ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ
ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸ ਸਾਚਾ ਨਾਮ ਮੇਰਾ ਆਧਾਰ
ਸਾਚਾ ਨਾਮ ਆਧਾਰ ਮੇਰਾ ਜਿਨ ਪੁਖਾਂ ਸਾਹਿਬ ਗਵਾਈਆਂ
ਅਰਸ਼ਾਦ ਸੁਖ ਮਨ ਆਏ ਵਸਿਆ ਜਿਨ ਸ਼ਾਹ ਸਾਹਿਬ ਪੁਜਾਇਆ
ਸਾਦਾ ਕੁਰਬਾਨ ਕੀਤਾ ਗੁਰ ਵੇਟੋ ਜਿਸ ਦੀਆਂ ਇਹ ਵੜਿਆਈਆਂ
ਕਹਿ ਨਾਨਕ ਸੁਣੋ ਸੰਤ ਸਬਦ ਤਰੋ ਪਿਆਰ ਸਾਚਾ ਨਾਮ ਮੇਰਾ ਆਧਾਰ
ਵਾਜੇ ਪੰਜ ਸ਼ਬਦ ਤਿਤਕਾਰ ਸਪਾਗੇ ਕਾਰ ਸਪਾਗੇ ਸ਼ਬਦ ਵਾਜੇ ਕਾਲਾ ਜਿਤ ਕਰ ਤਾਰੀਆ
ਪੰਜ ਦੂਤ ਤੁਧ ਵਾਸ ਕੀਤੇ ਕਾਲ ਕੰਡਕ ਮਾਰਿਆ
ਤੁਰ ਕਰਮ ਪਾਇਆ ਤੁਧ ਜਿਨ ਤੋ ਸੇ ਨਾਮ ਹਰ ਕਹਿਲਾਗੇ
ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜ ਆਨੰਦ ਸੁਣੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ
ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ
ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ
ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ
ਸੁਣ ਤੇ ਪਰੀਤ ਕਹਦੇ ਪਵੇ ਤੂੰ ਸਾਧ ਗੁਰ ਰਹਿਆ ਪਰ ਪੂਰੇ
ਬਿਲਵੰਤ ਨਾਨਕ ਗੁਰ ਕਰਨ ਲਾਗੇ ਵਾਜੇ ਅਨਹਦ ਤੂਰੇ
ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ
ਦੇਵਸ ਰਾਤ ਦੁਦਾਈ ਦਾਇਆ ਖੇਲੇ ਸਗਲ ਜਗਤ
ਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ
ਕਰਮੀ ਆਪੋ ਆਪਣੀ ਖੇਲੇ ਕੇ ਦੂਰ
ਜਿੰਨੀ ਨਾਮ ਧਿਆਇਆ ਗੈਮ ਸਾਗਤ ਕਾਰ
ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।